أعوذ بالله من الشيطان الرجيم. بسم الله الرحمن الرحيم.
الحمد لله رب العالمين والصلاة والسلام على حبيبه محمد وآله وصحبه أجمعين. أعوذ بالله من الشيطان الرجيم. بسم الله الرحمن الرحيم. وَأَنفِقُوا فِي سَبِيلِ اللَّهِ وَلَا تُلْقُوا بِأَيْدِيكُمْ إِلَى التَّهْلُكَةِ وَأَحْسِنُوا إِنَّ اللَّهَ يُحِبُّ الْمُحْسِنِينَ وَأَتِمُّوا الْحَجَّةَ وَالْعُمْرَةَ لِلَّهِ فَإِنْ أُحْصِرْتُمْ فَمَا اسْتَيْسَرَ مِنَ الْهَدْيِ وَلَا تُحْلِقُوا رُءُوسَكُمْ حَتَّى يَبْلُغَ الْهَدْيُ مَحِلَّهُ فَمَنْ كَانَ مِنْكُمْ مَرِيضًا أَوْ بِهِ أَذًى مِّن رَّأْسِهِ فَفِدْيَةٌ مِّن صِيَامٍ أَوْ صَدَقَةٍ أَوْ نُسُكٍ فَإِذَا آمَنْتُمْ فَمَنْ تَمَتَّعَ بِالْعُمْرَةِ إِلَى الْحَجِّ فَمَا اسْتَيْسَرَ مِنَ الْهَدْيِ فَمَنْ لَمْ يَجِدْ فَصِيَامُ ثَلَاثَةِ أَيَّامٍ فِي الْحَجِّ وَسَبْعَةٍ إِذَا رَجَعْتُمْ تِلْكَ عَشْرَةٌ كَامِلَةٌ ذَلِكَ لِمَنْ لَمْ يَكُنْ أَهْلُهُ حَاضِرِ الْمَسْجِدِ الْحَرَامِ وَاتَّقُوا اللَّهَ وَاعْلَمُوا أَنَّ اللَّهَ شَدِيدُ الْعِقَابِ اللَّهُمَّ سُبْحَانَكَ لَا عِلْمَ لَنَا إِلَّا مَا عَلَّمْتَنَا إِنَّكَ أَنْتَ الْعَلِيمُ الْحَكِيمُ مولا یا صلی وسلم دائما ابدا علی حبیبک من زانت به الاسر. جتھ تک گل ہے ذاتی منافع دی یا جہاد اچ مال غنیمت دی یا زمینہ یا شہراں تے قبضے دی یا حصول زر دی, تو فرمایا بندہ مومن جڑا اس دا تے مقصد حیات ہوندا انفاق فی سبیل اللہ. و انفقو فی سبیل اللہ, انفاق ہوندا ہے کہ رزق حلال کمایا جائے, جائز طریقے نال کمایا جائے, اور اپنی ضرورت تو جڑا زائد جمع ہوندا اس جو پھر اللہ دی راہ تے خرچ کیتا جائے, اللہ دی حدود دے اندر جڑے باقی لوکاں کول جڑے اسلام تو مشرف نہیں بچدا تے او اپنی عیش و عشرت تے یا سیر سپاٹے تے یا دنیا پھرنے تے خرچ کرن دین, بندہ مومن جڑا اس دے کول اپنی ضرورت تو زائد رزق ہوندا وہ خرچ کردا اللہ دی رضا واسطے, انہاں لوکاں نوں جڑے معذور ہن یا جڑے محتاج ہن انہاں دی مدد کردا, یا ہور نیکی دے کم کردا, کسے دی تعلیم تے خرچ کردا, بچیاں دی تے بیماراں دے علاج تے دوا دارو تے خرچ کردا, اور صدقات نافلہ جتنے انہاں اچ مومن کافر دی تمیز بھی کوئی نہیں, بلکہ وہ نہ ہوئے انسانی تے خرچ کردہ, جانوراں نال بھی شفقت اور رحم کردہ, تو بھی انفاق سبیل اللہ چاہندی ہے. کوئی بھکھے مردے پہ جانور انہاں دے چارے دا کردہ, یا انہاں نوں بیماری پی گئی انہاں دے علاج دا کردہ, یہ سارا کچھ جڑی بھلائی بھی کردہ. فرمایا وہ انفقو فی سبیل اللہ, اللہ دی راہ. بندہ اچھا بندہ وہ ہے کہ جڑا مشقت کرے, رزق حلال کمائے, محنت کرے, جائز طریقے نال روزی حاصل کرے, اور پھر اس دی روزی تو دوسرے مستفید ہون اور دوسرے دی مدد بھی کرے. ولا تلقوا بأيديكم إلى التهلكة, اپنے آپ نو اپنے ہتھاں نال ہلاکت وچ نہ پاؤ. اس دے دو مفاہیم ہیں, ایک تو یہ ہے کہ ناجائز ذریعے نال رزق جمع کرنا بھی اپنے ہتھاں نال اپنے آپ نو ہلاکت دے سپرد کرنا, اور دوسرا مفہوم یہ ہے کہ اس طرح اپنے اس بڑائی یا تفاخر چاہ کے اتنا خرچ نہ کر چھوڑو کہ پھر آپ کل گدا کر دے پھر دے ہو اور اپنی تباہی دا سبب بن جاؤ. کوئی ایسا طریقہ جڑا تہاڈی اپنی ذات تے مصیبت بنے وہ اختیار نہ کرو, نہ کمانے چ نہ خرچ کرنے چ. اسلام اعتدال دا مذہب ہے, اور اعتدال چ رہو اور مناسب حدود دے اندر جائز وسائل نہ کماؤ, کمانا بھی عبادت. رزق اللہ کریم دی طرف مقرر ہے, اور جتنا مقرر ہے اس بندے نوں وہ پہنچاندا. ہن یہ بندہ سمجھدا نہیں کہ وہ رزق ہے کیڑا. نبی کریم صلی اللہ علیہ وسلم نے فرمایا وہ بندے دا رزق کیڑا, دو رزقن بندے دے اپنے, ایک وہ جڑا اس دے وجود دا حصہ بن گیا, اس نے کھا لیا ہڈا لیا, دوسرا وہ جڑا اس نے اللہ دی راج خرچ کر کے توشے آخرت بنا لیا. ہن اس تو باقی جڑا بچدا حضور فرمائے وہ ورثہ دا مال ہے, بندے دا اپنا نہیں. اسی ساری عمر اس غلط فہمی وچ رہنے کہ میرے کو اتنا سرمایہ یہ وہ میرا نہیں, وہ ساڈا نہیں, وہ آنے والے دا وارثاں دا. ਤੇ ਜੇ ਬੰਦਾ ਆਪਣੇ ਆਪ ਨੂੰ ਹਲਾਕਤ ਵਿੱਚ ਪਾ ਲਏ, ਆਪਣਾ ਇਲਾਜ ਨਾ ਕਰੇ, ਪੈਸੇ ਬਚਾਈ ਰੱਖੇ, ਆਪਣੇ ਆਪ ਨੂੰ ਉੱਚੀ ਗਜ਼ਾ ਲਿਬਾਸ ਨਾ ਦੇ ਔਰ ਉਸ ਕੰਜੂਸੀ ਕਰਦਾ ਰਹੇ, ਆਪਣੇ ਆਪ ਨੂੰ ਮਾਰ ਸੱਟੇ, ਜਾਂ ਜਿੱਥੋਂ ਹਲਾਲ ਹਰਾਮ ਲੱਭੇ ਉਹ ਦੌੜ ਕੇ ਇਕੱਠਾ ਕਰਦਾ ਰਹੇ, ਤੇ ਰਿਜ਼ਕ ਤਾਂ ਉਹ ਨਸੀਬ ਵਿੱਚ ਹੈ ਜਿਹੜਾ ਅੱਲਾ ਨੇ ਮੁਕਰਰ ਕਰ ਦਿੱਤਾ। ਫਿਰ ਅਗਰ ਅੱਲਾ ਨੇ ਰੋਜ਼ੀ ਮੁਕਰਰ ਕਰ ਦਿੱਤੀ ਤਾਂ ਅਸੀਂ ਕੰਮ ਕਿਉਂ ਕਰੀਏ? ਕੰਮ ਕਰਨਾ ਉਸੂਲ ਹੈ, ਰਿਜ਼ਕ ਦਾ ਜ਼ਰੀਆ ਨਹੀਂ। ਕੰਮ ਕਰਨਾ ਬਜਾਏ ਖੁਦ ਇਬਾਦਤ। ਅੱਲਾ ਕਰੀਮ ਨੇ ਅਕਲ ਦਿੱਤੀ ਹੈ, ਦਿਮਾਗ ਦਿੱਤਾ, ਆਜ਼ਾਓ ਜਵਾਰੇ ਦਿੱਤੇ, ਉਹਨਾਂ ਨੂੰ ਵਸਾਇਲ ਨੂੰ ਇਖਤਿਆਰ ਕਰਨਾ ਇਹ ਖੁਦ ਅੱਲਾ ਦੀ ਇਬਾਦਤ ਹੈ। ਉਹ ਕਿਤਨੇ ਕੰਮ ਇੱਕ ਬੰਦਾ ਕਰਦਾ, ਉਸ ਵਿੱਚ ਉਸਨੂੰ ਰੋਜ਼ੀ ਵੀ ਮਿਲਦੀ, ਅੱਲਾ ਦੀ ਦੂਸਰੀ ਮਖਲੂਕ ਦਾ ਕਿਤਨਾ ਭਲਾ ਹੁੰਦਾ। ਇੱਕ ਆਮ ਆਦਮੀ, ਇੱਕ ਮੋਚੀ, ਇੱਕ ਦਰਜ਼ੀ ਮਿਹਨਤ ਕਰਦਾ, ਉਹ ਜੁੱਤੀ ਬਣਾਉਂਦਾ, ਉਸਦੀ ਰੋਜ਼ੀ ਹਾਸਿਲ ਹੁੰਦੀ, ਦੂਸਰਿਆਂ ਨੂੰ ਆਰਾਮ ਮਿਲਦਾ, ਉਹ ਕੱਪੜਾ ਸੀਂਦਾ, ਉਸਨੂੰ ਰੋਜ਼ੀ ਮਿਲਦੀ, ਦੂਸਰਿਆਂ ਨੂੰ ਆਰਾਮ ਮਿਲਦਾ। ਇਹ ਛੋਟੇ ਜਿਹੇ ਕੰਮ ਤੋਂ ਲੈ ਕੇ ਤੇ ਬਹੁਤ ਬੜੇ ਸਾਇੰਸਦਾਨ ਤੱਕ ਤੁਸੀਂ ਚਲੇ ਜਾਓ, ਤੇ ਇੱਕ ਬਹੁਤ ਬੜਾ ਸਾਇੰਸਦਾਨ ਇੱਕ ਕਾਰਨਾਮਾ ਅੰਜਾਮ ਦਿੰਦਾ, ਉਸਦੀ ਆਪਣੀ ਰੋਜ਼ੀ ਦਾ, ਇੱਜ਼ਤ ਦਾ, ਰੋਜ਼ੀ ਦਾ ਸਬੱਬ ਵੀ ਬਣਦਾ, ਲੇਕਿਨ ਪੂਰੀ ਕੌਮ ਦੀ ਇਹਤਰਾਮ ਔਰ ਇੱਜ਼ਤ ਔਰ ਵਕਾਰ ਦਾ ਸਬੱਬ ਬਣਦਾ। ਇੱਕ ਆਦਮੀ ਇੱਕ ਐਸੀ ਚੀਜ਼ ਯਾਦ ਕਰਦਾ ਜਿਹੜੀ ਰੂਹੇ ਜ਼ਮੀਨ ਅਤੇ ਸਾਰੇ ਇਨਸਾਨਾਂ ਦੇ ਇਲਾਜ ਦਾ ਸਬੱਬ ਬਣ ਜਾਂਦੀ, ਜਿਸ ਵਿੱਚ ਉਸਦਾ ਮਕਸਦ ਆਪਣੀ ਰੋਜ਼ੀ ਪੈਦਾ ਕਰਨਾ ਹੈ। ਉਸਨੇ ਤਾਂ ਵਸਾਇਲ ਵ ਅਸਬਾਬ ਇਖਤਿਆਰ ਕੀਤੇ, ਰੋਜ਼ੀ ਉਸਨੂੰ ਰੱਬ ਨੇ ਦੇਣੀ ਹੈ, ਲੇਕਿਨ ਉਸਨੇ ਵਸਾਇਲ ਵਿੱਚ ਇੱਕ ਐਸਾ ਕੰਮ ਉਸਦੇ ਕੋਲ ਹੋ ਗਿਆ ਜਿਸ ਵਿੱਚ ਪੂਰੀ ਇਨਸਾਨੀਅਤ ਦੀ ਭਲਾਈ ਹੋ ਗਈ, ਪੂਰੀ ਦੁਨੀਆ ਦੀ ਬਿਹਤਰੀ ਹੋ ਗਈ। ਸੋ ਕੰਮ ਜਿਹੜਾ ਕਰਨਾ ਇਹ ਹੈ ਅੱਲਾ ਦੀ ਇਬਾਦਤ, ਔਰ ਅੱਲਾ ਦੇ ਹੁਕਮ ਦੇ ਮੁਤਾਬਿਕ ਅਸਬਾਬ ਇਖਤਿਆਰ ਕਰਨਾ ਫਰਜ਼ ਅਹਿਨ ਹੈ। ਇਸ 'ਤੇ ਰਿਜ਼ਕ ਦਾ ਇਨਸਾਰ ਨਹੀਂ। ਕਿਤਨੇ ਨਿਕੰਮੇ ਲੋਕ ਹਨ ਜਿਹੜੇ ਅਰਬਪਤੀ, ਔਰ ਕਿਤਨੇ ਮਿਹਨਤ ਕਰਨੇ ਵਾਲੇ ਨੇ ਜਿਹਨਾਂ ਨੂੰ ਸ਼ਾਮ ਦੀ ਰੋਟੀ ਵੀ ਮੁਯੱਸਰ ਨਹੀਂ, ਸਾਰਾ ਦਿਨ ਮਜ਼ਦੂਰੀ ਕਰਦੇ ਨੇ, ਦੋ ਵਕਤ ਦੀ ਰੋਟੀ ਪੂਰੀ ਨਹੀਂ ਹੁੰਦੀ। ਰੋਜ਼ੀ ਤਾਂ ਉਸਨੇ ਆਪਣੀ ਦੇਣੀ ਰਹਿਮਤ ਦੇ ਨਾਲ, ਔਰ ਅਨਫਾਕ ਹੁੰਦਾ ਕਿ ਜੋ ਕੁਛ ਤੁਹਾਨੂੰ ਅੱਲਾ ਨੇ ਦਿੱਤਾ, ਸਿਰਫ ਰਿਜ਼ਕ ਨਹੀਂ, ਰਿਜ਼ਕ, ਇਲਮ, ਤਾਕਤ, ਹਕੂਮਤ, ਇਕਤਦਾਰ, ਇਹ ਸਾਰੀਆਂ ਚੀਜ਼ਾਂ ਜਿਹੜੀ ਨਿਮਤ ਅੱਲਾ ਨੇ ਦਿੱਤੀ ਹੈ, ਉਸ ਵਿੱਚ ਦੂਸਰੀ, ਉਸਦੇ ਨਾਲ ਦੂਸਰੀ ਮਖਲੂਕ ਦਾ ਭਲਾ ਕਰਨਾ ਔਰ ਜਾਇਜ਼ ਹਦੂਦ ਦੇ ਅੰਦਰ ਉਸਨੂੰ ਖਰਚ ਕਰਨਾ ਔਰ ਸ਼ਰੀ ਹਦੂਦ ਦੇ ਮੁਤਾਬਿਕ ਉਸਦਾ ਇਸਤੇਮਾਲ ਅਨਫਾਕ ਹੋਏਗਾ। ਅਨਫਿਕੂ ਫੀ ਸਬੀਲਿਲਲਾਹ, ਅੱਲਾ ਦੀ ਰਾਹ ਵਿੱਚ। ਫਿਰ ਅਨਫਾਕ ਵਿੱਚ ਕਿਸੇ 'ਤੇ ਅਹਿਸਾਨ ਨਹੀਂ ਕਿ ਜੀ ਮੈਂ ਇਹ ਚੀਜ਼ ਬਣਾਈ ਹੈ, ਮੈਂ ਲੋਕਾਂ 'ਤੇ ਅਹਿਸਾਨ ਕੀਤਾ ਜਾਂ ਮੈਂ ਇਹ ਕੰਮ ਕੀਤਾ ਲੋਕਾਂ 'ਤੇ, ਨਹੀਂ, ਇਹ ਅਹਿਸਾਨ ਨਹੀਂ, ਬਲਕਿ ਇਹ ਤੁਹਾਡੇ ਜ਼ਿੰਮੇ ਜ਼ਰੂਰੀ ਹੈ ਆ, ਔਰ ਤੁਸਾਂ ਨੇ ਅੱਲਾ ਦੀ ਰਾਜ, ਅੱਲਾ ਦੀ ਇਤਾਤ ਕਰਨਾ ਔਰ ਇਸਦਾ ਅਜਰ ਅੱਲਾ ਦੇਵੇਗਾ। ਇਹ ਕਿਸੇ 'ਤੇ ਕੋਈ ਅਹਿਸਾਨ ਨਹੀਂ। ਅਨਫਿਕੂ ਫੀ ਸਬੀਲਿਲਲਾਹ, ਅੱਲਾ ਦੀ ਰਜ਼ਾ ਵਾਸਤੇ ਅੱਲਾ ਦੀ ਰਾਹ ਵਿੱਚ ਖਰਚ ਕਰੋ। ਵਲਾ ਤੁਲਕੂ ਬੇਅਦੀਕੁਮ ਇਲਾ ਤਹਲੁਕਾ, ਔਰ ਆਪਣੇ ਹੱਥੀਂ ਆਪਣੇ ਆਪ ਨੂੰ ਹਲਾਕਤ 'ਚ ਨਾ ਕੋਈ ਐਸਾ ਕੰਮ ਨਾ ਹਸੂਲੇ ਰਿਜ਼ਕ 'ਚ ਐਸਾ ਕੰਮ ਕਰੋ ਜਿਹੜਾ ਤੁਹਾਡੀ ਤਬਾਹੀ ਦਾ ਸਬੱਬ ਬਣੇ ਔਰ ਦੁਨੀਆ ਉਹ ਆਖਰਤ ਦੋ ਜਹਾਨ ਤਬਾਹ ਕਰ ਦੇ। ਨਾ ਖਰਚ ਕਰਨ 'ਚ ਕੋਈ ਐਸੀ ਸੂਰਤ ਇਖਤਿਆਰ ਕਰੋ ਜਿਹੜੀ ਦੁਨੀਆ ਜਾਂ ਆਖਰਤ ਦਾ ਨੁਕਸਾਨ ਕਰੇ। ਵਾ ਅਕਸੇ ਨੂੰ ਖਲੂਸੇ ਦਿਲ ਦੇ ਨਾਲ ਕਰੋ, ਔਰ ਯਾਨੀ ਅਹਿਸਾਨ ਹੁੰਦਾ ਕਿ ਜਿਹੜਾ ਕੰਮ ਕੀਤਾ ਜਾਏ ਉਸ ਬੰਦੇ ਦਾ ਖਲੂਸ ਸ਼ਾਮਿਲ ਹੋਵੇ, ਦਿਖਾਵਾ ਨਾ ਹੋਵੇ, ਲੋਕਾਂ ਤੋਂ ਕੋਣੇ ਵਾਸਤੇ ਨਾ ਹੋਵੇ, ਜ਼ਾਹਿਰਦਾਰੀ ਵਾਸਤੇ ਨਾ ਹੋਵੇ, ਸ਼ੋਹਰਤ ਵਾਸਤੇ ਨਾ ਹੋਵੇ। ਅਕਸੇ ਨੂੰ ਅੱਛਾ ਕੰਮ ਕਰੋ ਔਰ ਖਲੂਸੇ ਦਿਲ ਦੇ ਨਾਲ ਕਰੋ। ਇਨ ਅੱਲਾਹ ਯੁਹਿੱਬੁਲ ਮੁਖਸਿਨੀਨ, ਮੁਖਲਿਸ ਲੋਕ ਜਿਹੜੇ ਹੁੰਦੇ ਨੇ ਔਰ ਖਲੂਸੇ ਦਿਲ ਦੇ ਨਾਲ ਜਿਹੜੇ ਇਤਾਅਤ ਕਰਦੇ ਔਰ ਅੱਲਾਹ ਦੇ ਕੁਰਬ ਵਾਸਤੇ ਜਿਹੜੇ ਦਿਲ ਦੇ ਖਲੂਸ ਨਾਲ ਅੱਲਾਹ ਦੇ ਆਕਾਮ ਦੀ ਪੈਰਵੀ ਕਰਦੇ, ਅੱਲਾਹ ਉਹਨਾਂ ਦੇ ਨਾਲ ਮੁਹੱਬਤ ਕਰਦਾ, ਉਹ ਅੱਲਾਹ ਦੇ ਮਹਿਬੂਬ ਬੰਦੇ ਹੁੰਦੇ। ਬੰਦੇ ਵਾਸਤੇ ਇਸ ਤੋਂ ਬੜੀ ਕਿਸੇ ਅਜ਼ਮਤ ਦਾ ਕੋਈ ਅਹਿਸਾਸ ਨਹੀਂ ਹੋ ਸਕਦਾ ਔਰ ਕੋਈ ਤਾਇਨ ਨਹੀਂ ਹੋ ਸਕਦਾ ਕਿ ਕੋਈ ਬੰਦਾ ਅੱਲਾਹ ਦਾ ਮਹਿਬੂਬ ਬਣ ਜਾਏ, ਅੱਲਾਹ ਉਹਦੇ ਨਾਲ ਮੁਹੱਬਤ ਕਰੇ। ਇਨ ਅੱਲਾਹ ਯੁਹਿੱਬੁਲ ਮੁਖਸਿਨੀਨ, ਜਿਹੜੇ ਖਲੂਸੇ ਦਿਲ ਦੇ ਨਾਲ ਅੱਲਾਹ ਦੀ ਇਤਾਅਤ ਕਰਦੇ ਨੇ ਔਰ ਨਬੀ ਕਰੀਮ ਸੱਲਮ ਦੀ ਪੈਰਵੀ ਕਰਦੇ ਨੇ ਔਰ ਉਸ 'ਚ ਉਹਨਾਂ ਦਾ ਖਲੂਸ ਸ਼ਾਮਿਲ ਹੁੰਦਾ, ਉਹ ਤਾਂ ਅੱਲਾਹ ਦੇ ਮਹਿਬੂਬ ਬਣ ਜਾਂਦੇ ਨੇ, ਅੱਲਾਹ ਐਸਿਆਂ ਲੋਕਾਂ ਨਾਲ ਮੁਹੱਬਤ ਕਰਦਾ। ਇਸੇ ਤਰ੍ਹਾਂ ਇਹਨਾਂ ਬਹੁਤ ਬੜੀ ਇਬਾਦਤ 'ਚੋਂ ਇੱਕ ਹਜ ਔਰ ਉਮਰਾ ਇੱਕ ਬਹੁਤ ਬੜੀ ਇਬਾਦਤ ਹੈ। ਹਜ ਇੱਕ ਐਸੀ ਅਜੀਬ ਇਬਾਦਤ ਹੈ ਕਿ ਜ਼ਿੰਦਗੀ ਦੇ ਵਿੱਚ ਸਾਹਿਬ ਏ ਹੈਸੀਅਤ 'ਤੇ ਇੱਕ ਦਫ਼ਾ ਫਰਜ਼ ਹੈ। ਸਾਹਿਬ ਏ ਹੈਸੀਅਤ ਉਹ ਬੰਦਾ ਜਿਸ ਦੀ ਸਿਹਤ ਵੀ ਇਜਾਜ਼ਤ ਦਿੰਦੀ ਹੈ, ਹੋਰ ਕੋਈ ਮਮਾਨਿਆਤ ਦੁਨੀਆ ਵੀ ਨਹੀਂ, ਔਰ ਉਸ ਕੋਲ ਇਤਨਾ ਖਰਚ ਹੈ ਕਿ ਜਿਹੜੇ ਬਾਲ ਬੱਚਾ ਪਿੱਛੇ ਛੋੜ ਕੇ ਰਹਿੰਦਾ ਜਾਂ ਵਾਲਦੈਨ ਹਨ ਬੁੱਢੇ ਜਾਂ ਜਿਨ੍ਹਾਂ ਦੀ ਜ਼ਿੰਮੇਵਾਰੀ ਉਸ 'ਤੇ ਹੈ, ਆਪਣੀ ਵਾਪਸੀ ਤੱਕ ਦਾ ਉਹਨਾਂ ਦਾ ਖਰਚਾ ਉਹਨਾਂ ਦੇ ਕੇ ਰਹਿੰਦਾ, ਔਰ ਆਪਣਾ ਉੱਥੇ ਰਿਹਾਇਸ਼ ਦਾ ਆਉਣੇ ਜਾਣੇ ਦਾ ਖਰਚਾ ਉਸਦੇ ਕੋਲ ਮੌਜੂਦ ਹੈ ਉਹ ਲੈ ਕੇ ਬਹਿੰਦਾ। ਅਗਰ ਇਹ ਨਹੀਂ ਉਸ 'ਤੇ ਹਜ ਫਰਜ਼ ਨਹੀਂ, ਔਰ ਜਿਸ 'ਤੇ ਫਰਜ਼ ਹੈ ਉਸ 'ਤੇ ਜ਼ਿੰਦਗੀ 'ਚ ਇੱਕ ਦਫ਼ਾ ਫਰਜ਼ ਹੈ। ਇੱਕ ਐਸੀ ਅਜੀਬ ਇਬਾਦਤ ਹੈ ਕਿ ਆਦਮੀ ਅਰਸੇ ਮਾਸ਼ਰ 'ਚ ਆਪਣੇ ਆਪ ਨੂੰ ਲੈ ਲੈਂਦਾ। ਅਰਸੇ ਮਾਸ਼ਰ 'ਚ ਕੀ ਹੋ ਸੀ, ਦੋ ਕਫਨ ਦੀਆਂ ਅਣਸਿਲੀਆਂ ਚਾਦਰਾਂ, ਉਹ ਵੀ ਖੁਸ਼ ਨਸੀਬ ਲੋਕਾਂ ਕੋਲ ਸਨ, ਅਕਸਰ ਤਾਂ ਮਿੱਟੀ ਖਾ ਗਈ, ਔਰ ਨਬੀ ਕਰੀਮ ਸੱਲਮ ਫਰਮਾ ਕੇ ਬੇਸ਼ੁਮਾਰ ਮਖਲੂਕ ਜਿਹੜੀ ਉਹ ਬੇਲਿਬਾਸ ਬਸ਼ਰ 'ਚ ਧੱਕੇ ਖਾਂਦੀ ਫਿਰਦੀ ਹੋ ਸੀ। ਅਤੇ ਸਾਹਿਬ ਇਕਰਾਮ 'ਚ ਕਿਸੇ ਅਰਜ਼ ਕੀਤਾ ਕਿ ਯਾ ਰਸੂਲਲਾ, ਇਹ ਲੋਕਾਂ ਕੋਲ ਲਿਬਾਸ ਹੀ ਜੀ ਕੋਈ ਨਹੀਂ ਹੋਣਾ, ਤਾਂ ਉਹਨਾਂ ਨੇ ਇੱਕ ਦੂਸਰੇ 'ਤੇ ਸ਼ਰਮ ਨਾ ਸੀ। ਯਾ ਸੱਲਮ ਨੇ ਫਰਮਾਇਆ, ਇਤਨਾ ਹੋਸ਼ ਨਹੀਂ ਕਿਸੇ 'ਚੋਂ, ਅਰਸੇ ਮਾਸ਼ਰ 'ਚ ਉੱਥੇ ਇਤਨਾ ਹੋਸ਼ ਨਹੀਂ ਕਿਸੇ 'ਚ ਹੋਣਾ ਕਿ ਕਿਸੇ ਨੂੰ ਇੱਕ ਦੂਜੇ ਨੂੰ ਕੋਈ ਵੇਖੇ, ਬਲਕਿ ਆਪਣੇ ਆਪਣੇ ਪਸੀਨਿਆਂ 'ਚ ਹਰ ਕੋਈ ਗਰਕ ਹੋਇਆ ਹੋ ਸੀ, ਔਰ ਆਪਣੀ ਪਈ ਹੋ ਸੀ ਕਿ ਮੇਰੇ ਨਾਲ ਹੁਣ ਕੀ ਹੁੰਦੀ ਔਰ ਮੈਂ ਕੀ ਜਵਾਬ ਦੇਣਾ ਔਰ ਮੇਰੇ ਕੋਲ ਕੀ ਸਵਾਲ ਹੁੰਦਾ। ਲੇਕਿਨ ਬੜੇ ਖੁਸ਼ ਨਸੀਬ ਉਹ ਹੋਣਗੇ ਕਿ ਜਿਹਨਾਂ ਕੋਲ ਉੱਥੇ ਵੀ ਲਿਬਾਸ ਹੋਏਗਾ, ਜਿਹਨਾਂ ਦੇ ਕਫਨ ਸਲਾਮਤ ਰਹਿਣਗੇ, ਅਤੇ ਜਿਹਨਾਂ ਦੇ ਕਫਨ ਸਲਾਮਤ ਰਹਿਣਗੇ ਉਹਨਾਂ ਕੋਲ ਵੀ ਦੋ ਅਣਸਿਲੀਆਂ ਚਾਦਰਾਂ ਹੀ ਹੋਣਗੀਆਂ ਨਾ ਕਫਨ ਦੀਆਂ, ਔਰ ਬਾਰਗਾਹ ਉਲੂਹੀਅਤ ਕਾਇਮ ਹੋਏਗੀ, ਅੱਲਾਹ ਦਾ ਦਰਬਾਰ ਹੋਏਗਾ ਔਰ ਉਹਨਾਂ ਦੀ ਪੇਸ਼ੀ ਹੋਏਗੀ। ਹਜ ਉਸ ਦੀ ਤਸਵੀਰ ਹੈ ਇਸ ਦੁਨੀਆ 'ਤੇ ਕਿ ਬੈਤੁੱਲਾ ਸ਼ਰੀਫ 'ਚ ਉਹ ਬੈਤੁੱਲਾ ਸ਼ਰੀਫ ਉਹ ਬੁਨਿਆਦੀ ਨੁਕਤਾ ਜਿੱਥੋਂ ਜ਼ਮੀਨ ਫੈਲਾਏਗੀ, ਫਿਰ ਅੱਲਾਹ ਨੂੰ ਉਸਨੇ ਆਪਣੀ ਤਜੱਲੀਆਤ ਦਾ ਮਹਬਤ ਕਰਾਰ ਦਿੱਤਾ, ਔਰ ਹਰ ਲਮ੍ਹਾ ਹਰ ਆਨ ਤਜੱਲੀਆਤ ਜ਼ਾਤੀ ਉਸ 'ਤੇ ਮੁਤਵੱਜਹ ਰਹਿੰਦੀਆਂ ਨੇ। ਬਹਿਸ ਪਹਿਲੇ ਤਬਦੀਲ ਕਿਬਲਾ ਦੇ ਬਾਅਦ ਵਿੱਚ ਗੁਜ਼ਰ ਚੁੱਕੀ ਹੈ, ਇਸ 'ਤੇ ਕਾਫੀ ਗੱਲ ਹੋ ਚੁੱਕੀ, ਤਾਂ ਉੱਥੇ ਇੱਕ ਦਾ ਇੱਕ ਹਜ਼ੂਰ ਹੱਕ ਦੀ ਗੱਲ ਹੈ, ਔਰ ਹਰ ਬੰਦਾ ਹੱਜ 'ਚ ਜਾਂ ਉਮਰੇ 'ਚ ਜਾ ਕੇ ਦੋ ਅਣਸਿਲੀਆਂ ਚਾਦਰਾਂ ਦਾ ਲਿਬਾਸ ਲੈ ਕੇ ਉੱਥੇ ਹਾਜ਼ਰ ਹੁੰਦਾ, ਦਾ ਲੱਭੈਕ ਅੱਲਾਹੁਮਾ ਲੱਭੈਕ ਲਾ ਸ਼ਰੀਕ ਲਕ ਲੱਭੈਕ ਅੱਲਾਹੁਮਾ, ਐ ਅੱਲਾਹ ਕੋਈ ਤੇਰਾ ਸ਼ਰੀਕ ਨਹੀਂ, ਕੋਈ ਤੇਰੇ ਜੈਸਾ ਦੂਸਰਾ ਨਹੀਂ, ਮੈਂ ਤੇਰਾ ਆਜਿਜ਼ ਬੰਦਾ ਤੇਰੀ ਬਾਰਗਾਹ 'ਚ ਹਾਜ਼ਰ ਹਾਂ। ਇੱਕ ਦਫ਼ਾ ਬੰਦੇ ਨੂੰ ਹੱਜ ਔਰ ਉਮਰਾ ਅਰਸੇ ਮਹਿਸ਼ਰ ਦੇ ਵਿੱਚ ਲੈ ਲੈਂਦਾ, ਬਿਲਕੁਲ ਉਹ ਤਸਵੀਰ ਬਣ ਲੈਂਦੀ ਜਿਹੜੀ ਯੋਮ ਹਸ਼ਰ ਦੀ ਹੈ। ਵਾਤਿਮੁਲ ਹੱਜਾ ਵਲ ਉਮਰਤ ਲਿਲਾਹ, ਹੁਣ ਅਗਰ ਇਸ ਵਿੱਚ ਵੀ ਕੋਈ ਰਿਆਕਾਰੀ, ਕੋਈ ਦਿਖਾਵਾ, ਕੋਈ ਦੁਨੀਆਵੀ ਲਾਲਚ, ਕੋਈ ਸ਼ੋਹਰਤ ਦਾ ਲਾਲਚ, ਕੋਈ ਪੈਸੇ ਦਾ ਲਾਲਚ, ਜਾਂ ਇਸ 'ਚ ਵੀ ਕੋਈ ਖਲੂਸ ਨਾ ਰਿਹਾ, ਫਿਰ ਐਸੇ ਬੰਦੇ ਦੇ ਦੂਸਰੇ ਕਿਹੜੇ ਕੰਮ 'ਚ ਖਲੂਸ। ਸਾਡੀ ਇੱਕ ਹੋਰ ਬੜੀ ਮੁਸੀਬਤ ਹੈ ਕਿ ਜਿਹਨਾਂ ਲੋਕਾਂ 'ਤੇ ਹੱਜ ਫਰਜ਼ ਨਹੀਂ ਉਹਨਾਂ ਨੂੰ ਬਹੁਤ ਭੀੜ ਪਈ ਆਉਂਦੀ। ਹੁਣ ਸਿਰਫ ਹੱਜ 'ਤੇ ਫਰਜ਼ ਨਹੀਂ ਨਾ, ਸਾਡੇ 'ਤੇ ਬੇਸ਼ੁਮਾਰ ਫਰਾਇਜ਼ ਹਨ, ਇਬਾਦਾਤ ਹਨ, ਉਹਨਾਂ ਦੇ ਨਾਲ ਮਾਮਲਾਤ ਹਨ, ਉਹਨਾਂ ਦੇ ਨਾਲ ਲੋਕਾਂ ਦੇ ਹਕੂਕ ਹਨ, ਸਾਡੇ 'ਤੇ ਔਲਾਦ ਦਾ ਹੱਕ ਹੈ, ਵਾਲਦੈਨ ਦਾ ਹੱਕ ਹੈ, ਬੀਵੀਆਂ ਦਾ ਹੱਕ ਹੈ, ਭੈਣ ਭਾਈਆਂ ਦਾ ਹੱਕ ਹੈ, ਮਾਸ਼ਰੇ ਦਾ ਹੱਕ ਹੈ, ਕੌਮ ਦਾ ਹੱਕ ਹੈ, ਮੁਲਕ ਦਾ ਹੱਕ ਹੈ। ਇਹ ਫਰਾਇਜ਼ ਹਨ ਜਿਹੜੇ ਸਾਡੇ, ਸਾਡਾ ਫਰਜ਼ ਹੈ ਕਿ ਅਸੀਂ ਇਹਨਾਂ ਸਾਰੇ ਹਕੂਕ ਨੂੰ ਅਦਾ ਕਰੀਏ। ਕਿਆ ਇਹ ਸਾਰੇ ਅਸੀਂ ਬੜੇ ਅੱਛੇ ਤਰੀਕੇ ਨਾਲ ਅਦਾ ਕਰ ਰਹੇ ਹਾਂ ਕਿ ਸਾਨੂੰ ਹੱਜ ਦੀ ਭੀੜ ਪਈ ਹੈ, ਜਿਸ 'ਤੇ ਹੱਜ ਫਰਜ਼ ਨਹੀਂ? ਇਹ ਉਹਨਾਂ ਲੋਕਾਂ ਦੀ ਗੱਲ ਮੈਂ ਪੇ ਕਰਨਾ ਜਿਹਨਾਂ 'ਤੇ ਹਰ ਫਰਜ਼ ਨਹੀਂ, ਉਹ ਫਿਰ ਉਧਾਰ ਲੈਣਗੇ। ਬਲਕਿ ਅਸਾਂ ਐਸੇ ਲੋਕ ਵੀ ਤੱਕੇ ਹਨ ਜਿਹੜੇ ਗਦਾ ਕਰਦੇ ਫਿਰ ਮੰਗਦੇ ਫਿਰਦੇ ਹੁੰਦੇ, ਜੀ ਮੈਂ ਅੱਜ 'ਤੇ ਜਾਣਾ, ਖਰਚ ਥੋੜ੍ਹੇ ਆ, ਮੈਨੂੰ ਪੈਸੇ ਦਿਓ। ਵੀ ਤੇਰੇ 'ਤੇ ਅੱਜ ਫਰਜ਼ ਹੀ ਨਹੀਂ, ਦੈਨ ਮੰਗਣੇ ਦੀ ਕਿਹੜੀ ਜ਼ਰੂਰਤ? ਤੂੰ ਉਹ ਹਕੂਕ ਜਿਹੜੇ ਤੇਰੇ 'ਤੇ ਫਰਜ਼ ਹਨ ਉਹ ਅਦਾ ਕਰ, ਅੱਲਾਹ ਤੈਨੂੰ ਹੱਜ ਨਾਲ ਵੀ ਜ਼ਿਆਦਾ ਸਵਾਬ ਦੇਵੇਗਾ। ਬਲਕਿ ਗਰੀਬ ਮਸਕੀਨ ਜਿਸ 'ਤੇ ਹੱਜ ਫਰਜ਼ ਨਹੀਂ, ਨਬੀ ਅਲੈਹਿ ਸਲਾਤੁ ਵਸਲਾਮ ਨੇ ਫਰਮਾਇਆ ਕਿ ਉਸਦਾ ਹਰ ਜੁੰਮਾ ਉਸਨੂੰ ਹੱਜ ਦਾ ਸਵਾਬ ਅਤਾ। ਜਿਸ ਵੇਲੇ ਉਹ ਤਿਆਰੀ ਕਰਕੇ ਸ਼ਹਿਰ ਦੀ ਜਾਮੇ ਮਸਜਿਦ ਜਾਂ ਪਿੰਡ ਦੀ ਜਾਮੇ ਮਸਜਿਦ ਜਾ ਕੇ ਜੁੰਮੇ ਦੀ ਨਮਾਜ਼ ਅਦਾ ਕਰਦਾ, ਤਾਂ ਉਹ ਬੰਦਾ ਜਿਸ 'ਤੇ ਹੱਜ ਫਰਜ਼ ਨਹੀਂ ਉਸਨੂੰ ਹੱਜ ਦਾ ਸਵਾਬ ਅੱਲਾਹ ਉੱਥੇ ਦੇ ਦੇ। ਜਿਸ 'ਤੇ ਫਰਜ਼ ਹੈ ਉਸਨੂੰ ਅਗਰ ਜ਼ਿੰਦਗੀ 'ਚ ਇੱਕ ਵਾਰੀ ਹੋ ਗਿਆ, ਅਤੇ ਜਿਸ 'ਤੇ ਫਰਜ਼ ਨਹੀਂ, ਇਸਤਤਾਤ ਨਹੀਂ, ਉਸਨੂੰ ਤਾਂ ਹਰ ਮਹੀਨੇ 4-5 ਹੱਜ ਨਸੀਬ ਹੋ ਗਏ। ਲੇਕਿਨ ਬਦਨਸੀਬੀ ਇਹ ਹੈ ਕਿ ਜਿਹੜੇ ਚੀਜ਼ਾਂ ਸਾਡੇ ਜ਼ਿੰਮੇ ਫਰਜ਼ ਹਨ ਉਹ ਅਸੀਂ ਛੋੜ ਦਿੰਦੇ ਹਾਂ, ਅਤੇ ਜਿਹੜੀਆਂ ਫਰਜ਼ ਨਹੀਂ ਉਹਨਾਂ ਦੀ ਸਾਨੂੰ ਬੜੀ ਚਿੰਤਾ ਪੈ ਪੈਂਦੀ ਔਰ ਬੜੀ ਕੋਸ਼ਿਸ਼ ਹੁੰਦੀ ਔਰ ਅਸੀਂ ਬੜੇ ਦੌੜਨ ਲੱਗ ਪਾਉਂਦੇ। تو واتم الحجت والمہرت للہ, جنہاں دے ذمہ فرض ہے یا کوئی صاحب استطاعت ہے حج کر چکا پھر بھی عمرے تے جا سکدا ہو, اور عمرہ اور حج چے فرق ہے کہ حج ذی الحج مخصوص دنا چوندا عمرہ سارا سال ہو سکدا, پھر حج دے اپنے ارکان ہیں کہ اٹھ ذی الحج نو احرام بن کے فجر نو فجر ادا کرے حرم وچ, پھر ظہر جا کے ادا کرے مناج, اور پانچ نمازاں اتھے پوریاں کرے ظہر عصر مغرب عشاء, پھر اگلی فجر پڑھ کے اتھو عرفات نو چلے, اور عرفات جا کے ظہر و عصر ادا کرے, اور غروب آفتاب تک عرفات دا قیام حج دا اہم رکن ہے, اتھے قیام کرے, سورج ڈبدا پیا ہوئے تو اتھو نکلے, اور مغرب اور عشاء مزدلفے جا کے وہ دو اکٹھیاں کر کے نمازاں مزدلفے پڑھے, رات دا قیام اتھے کرے, پھر صبح میں نہ پہنچ دیں اتھے قربانی کر دیں, اور حج تو فارغ ہو بین وال منڈا کے احرام کھول دیں, جمرات کر رمیے جمرات کر دیں, شیاطین دے جتھے نشان بنے اتھے کنکریاں مار دیں, بہرحال یہ حج دے فرائض ہیں, عمرے چ یہ چیزاں نہیں. عمرہ یہ ہے کہ میقات تو احرام بدا بیت اللہ شریف پہنچا, طواف کیتا, اور طواف دے نفل ادا کیتے مقام ابراہیم تے, دعا منگی اور پھر آ کے صحیح کیتی صفا مروہ دی, صحیح مکمل کر کے تے اپنے او وال کٹا کے احرام کھول دیتا, عمرہ مکمل ہو گیا. پھر عمرہ سارا سال کیتا جا سکدا, جس ویلے اللہ توفیق دیوے صاحب حیثیت ہے وہ جائے, اور حرمین شریفین وچ پہنچے بیت اللہ شریف وچ عمرہ ادا کرے, پھر جڑا حج اور عمرے تے ویندا نبی کریم صلی اللہ علیہ وسلم دا ارشاد ہے کہ جس نے حج کیتا یا عمرہ کیتا اور میری زیارت میری مسجد وچ نہیں آیا, میرے روضہ اطہر تے نہیں آیا, میری زیارت نہیں کیتی, فقط ظلم نہیں اس میرے نال زیادتی کیتی, پھر یہ ہے کہ بارگاہ رسالت وچ حاضر ہوئے اتھے صلاۃ علام پیش کرے, اتھے حرم نبوی وچ نماز ادا کرے, جتنا وقت اس کول ہے اتھے ایک دن دو دن ہفتہ جڑا نصیب ہوئے رہ کے تے اپنا عمرہ مکمل ہو گیا. سو واتم الحج والعمرۃ للہ, حج اور عمرہ خالص اللہ واسطے کرو, کوئی اسے ہور لالچ نہ ہوئے, نہ شہرت دا نہ دنیاوی مفاد, چونکہ مشرکین جس ویلے زمانے جاہلیت حج کردے تھے ایک دین ابراہیمی دی ایک رکن دی نقل مشرقین باقی ہے کہ وہ بھی حج کر دے, جڑے مہینے حرمت دے انہاں دا احترام کر دے, اور پھر اصل حج دے وچ انہاں دا مقصد تجارت اور کاروبار ہوندا ہے. مکہ مکرمہ بڑیاں بڑیاں منڈیاں لگ پیندیاں, اور بڑے بڑے بازار شہر دے گردا گرد لگ پیندے, کوئی چیزاں ویچنے واسطے آ پیندا ہے, کوئی چیزاں خریدنے واسطے آ پیندا ہے, کوئی کاروبار واسطے آ جاندا ہے, کچھ ویچیاں کچھ اتھوں لے لیاں تے دولت کما لئی, نال ایک رسم حج دی بھی ہے کہ بیت اللہ دا طواف کر لیا, کوئی برہنا ہو کے کردا, کوئی کپڑا بن کے کردا, تے او ادھر اچھل کود بیت اللہ دے گردا گرد کیتی تے سیٹیاں شیٹیاں بجائیاں. ایک ہن بھی حاجیاں نو ایک تجربہ ہو سی کہ ہن بھی بعض اتھے خواتین ایک عجیب جی آواز زبان نو ہلا کے اوٹھاں تے کٹ دیاں, یہ وہ زمانے جاہلیت دی یادگار آ رہی ہے. اسی طرح عجیب و غریب جے کم جس دروازے نال الگ سن اس کنڈے نو ہلا چھوڑے سن, یہ سب یہ رسومات زمانے جاہلیت دیاں آ رہی ہیں, اور وہ اچھا کود کر کے تو حج والا تو ایک نہ ہی ہوتا ہے, اور ایک رسم پوری کر دے مقصد ہوتا ہے انہوں کا کہ ایک پورا جڑا ملکی سطح کا میلہ بن گیا, منڈی لگ گئی, کوئی خرید لیا, کوئی ویچ لیا, سیر سپاٹا ہو گیا, کوئی لوکاں نال ملاقات یاراں دوستاں نال گپ شپ ہو گئی, کوئی سال دا خرچہ بھی اتھوں کوئی کما لیا چلا گیا. فرمایا نہیں, حج اور عمرہ اے کوئی میلہ منڈی نہیں, اے کوئی دنیا کماؤن دا ذریعہ نہیں, اے کوئی شہرت حاصل کرنے دا ذریعہ نہیں, اے کوئی نمائش نہیں, بلکہ خالصتاً اللہ دی رضا واسطے. اور نبی کریم صلی اللہ علیہ وسلم فرمایا کہ جڑا بندہ حج ادا کردہ اس دے ارکان پورے کردہ اللہ کریم اس دا حج قبول فرماندہ, تو وہ گناہ تو اس طرح پاک ہوا نا جس طرح وہ دنیا تے اج پیدا ہوا. ایک حج اگر کیتا جائے جڑا کہ فرض ہے صاحب حیثیت تے, اگر نفلی کردہ تو اس تے اللہ دا کرم ہی کردا تو وہ اللہ دا احسان ہے کرے, لیکن اگر فرض ہے تو حکمت ضروری ہے. اور بڑی یہ ساڈے جو ایسا رواج ہو گیا کہ بعض ایسے لوگ ہیں کہ انہاں تے ساری عمر فرض ہے لیکن وہ جاندے ہی نہیں, اور بعض ایسے انہوں نے پکنک منائی ہے ہر ویلے دوڑے ہوتے ہیں, جس نے دل لگا اس نے ٹر گیا پھر ٹر آیا, گپ شپ ہو گئی, ارکان دا لحاظ کوئی نہیں, اور دس دس واری ہوا ہے تو انہوں کو پوچھو نا اتنے بہا کے بہاج کا طریقہ کی اور کہڑے ویلے کی کرنا, تو انہیں پتا کوئی نہیں, نہ انہیں کسی کو پوچھا, نہ انہیں ضرورت سمجھی, نہ اس سے عمل ہی کیا. ایسی عجیب گل ہے. سو فرمایا ایک ایسی عبادت ہے کہ جڑی زندگی چ ایک دفعہ فرض ہے اور ایک دفعہ کیتی جائے تو گناہ تو اس طرح پاک کر دیندی جس طرح بندہ اج دنیا تے پیدا ہویا, کم از کم اس دے وچ تو وہ پورا خلوص اور للہی الحج و اتم الحج والعمرۃ للہ, حج اور عمرہ خالص اللہ دے واسطے کرو, کوئی اسے اللہ دی رضا تو علاوہ کوئی دوسرا لالچ, کوئی دوسرا مقصد, کوئی دوسری غرض, کوئی دوسری تمنا نہ رہے. پھر جس بندے دے گناہ معاف ہو جاندے, ایک بڑا عجیب خوبصورت انداز ہے نبی علیہ الصلوۃ والسلام دے ارشاد دا کہ آپ نے فرمایا جنہاں لوکاں بدر شرکت کیتی ہے اس تو بعد وہ جو بھی کرن جنت انہاں تے واجب ہو. صحابی نے عرض کیتا یا رسول اللہ آپ نے بڑی کھلی چھٹی دے دیتی کہ جو چاہے کرن, تے اگر وہ کفر و شرک کرن یا بدکاری کرن فرمایا جنت انہاں تے واجب ہو گئی خواہ کچھ بھی کرن. محدثین کرام اس حدیث دی جس لئے تشریح فرمانے اتھے وہ بڑی سونی خوبصورت بحث کر دیں, تو یہ لکھ دیں کہ حضور دا اے فرمانا کہ جنت انہاں تے واجب ہو گئی انہاں دے جنتی ہونے دی قطعی دلیل ہے. اللہ جس نو جنت دے دینا اور جنتی بنا دینا اس دی پھر آپ حفاظت فرمائندا, پھر او زندگی وچ کم ان نہیں کردا جڑے اہل جنت نو زیب دے دے, معصوم ان الخطا نہیں ہوندا لیکن محفوظ ہو جاندا. تو جڑا سوال بارگاہ اقدس وچ کیتا گیا کہ اگر وہ غلطکاری بھی کرن فرمایا جنت انہاں دی ہو گئی, یہ مطلب یہ ہے کہ انہاں کو غلط کام ہوندا نہیں. اس واسطے حضور صلی اللہ علیہ وسلم نے ایک ارشاد فرمایا کہ میرے بعد ایک امت اختلاف ہوئے اور اہل بدر چو کوئی ایک بندہ سلامت ہوئے اور وہ اتھے موجود ہوئے اور مسلمانوں دی پوری امت دو ایسے تقسیم ہو گئی ہوئے جھگڑا ختم نہ پہ ہوندا, تو جڑا اہل بدر چو ایک بندہ باقی وہ کولو پوچھو جیڑی گل ہو آ کے وہ سارے مان لو اس کی رائے تے عمل کرو, کیونکہ وہ جنتی ہے اور اس نے جنتیاں والی گل کرنی ہے, غلط گل انہیں نہیں کرنی. ہوں اتھے بھی حضور دے فرمان کہ جیڑا بندہ حج کردا وہ اس طرح ہو جاندا جس طرح اج دنیا تے پیدا اس نے کوئی گناہ کیتا ہی نہیں, جڑا اس طرح گناہ تو پاک ہو جاتا آئندہ اسا حفاظت الہی نصیب ہوتی, پھر وہ گناہ تو بچ پہ گناہ کرتا نہیں. یہ جڑے سانو حج نصیب ہوتے ہیں الحمدللہ, تے سانو اپنا یہ اندازہ کرنا چاہیے اگر حج تو بعد احساس گناہ زندہ ہو گیا اور میں گناہ تو بچنے دی اللہ توفیق دے دیتی اور میں گناہ دے نیڑے نہیں جانا تو حج مقبول ہو گیا, تو جی حج بھی کیتا تو مڑ کے آ کے چوری بھی ہوا تو چغل خوری بھی ہوا تو رزق حرام بھی حاصل ہو رہا تو رشوت بھی کھا رہا تو جھوٹ بول, تو یہ مطلب ہے حج نہیں, حج قبول نہیں ہوا, پھر کوئی کمی رہ گئی, ارکان پورے نہیں کیتے, ارکان دی خبر نہیں ہے, یا ارکان پورے کیتے ہیں تو خلوص نہیں ہے, یا جڑا خرچ کھڑا وہ حلال دا نہیں ہے حرام تے تو حج قبول نہیں ہوتا. سو اے اللہ کریم توفیق دے وے. تو فرمایا واتم الحج والعمرۃ, حج اور عمرہ خالص اللہ دے واسطے پورا کرو اور اسے خلوص, رزق حلال, حج دا فرض ہونا, وسائل دا ہونا اور یہ ساریاں چیزاں دا ہونا شرط ہے, اور اس سب دے نال شرط ہے کہ دل بھی اتھے ہوئے. ہندوستان دے ایک عالم ہے تو وہ حج تے گئے, بڑا مشہور انہوں کا واقعہ لکھ دیں, تو اتھوں مکہ مکرمہ تو انہوں نے اپنے کسی بزرگ نو لکھیا, وہ بھی عالم ہے, تو انہوں نے لکھیا جی وہ میری ہیں اس ویلے تو کم از کم آنے جانے تو ایک سال لگ پہ یا تم ٹرین تے بمبئی پہنچو ریلوے ریلاں تے, پھر اتھوں بحری جہاز ملیا وہ مہینہ ڈیڑھ سمندر ہی لگ گیا, پھر اگے وسائل ਉੱਠਾਂ 'ਤੇ ਜਾਂ ਪੈਦਲ ਜਾਂ ਘੋੜਿਆਂ 'ਤੇ ਸਫ਼ਰ ਹੁੰਦੇ ਅਤੇ ਵਾਪਸ ਆਉਂਦੇ ਤਾਂ ਕਮ ਅਜ਼ ਕਮ ਵੀ ਇੱਕ ਸਾਲ ਲੱਗ ਪੈਂਦੇ ਹਾਜੀਆਂ ਨੂੰ। ਉਹਨਾਂ ਨੇ ਮੱਕਾ ਮੁਕਰਮਾ 'ਚੋਂ ਖਤ ਭੇਜਿਆ ਆਪਣੇ ਬਜ਼ੁਰਗ ਨੂੰ ਕਿ ਉਹ ਮੇਰਾ ਫਲਾਣੇ ਫਲਾਣਾ ਕੰਮ ਹੈ, ਤੁਸੀਂ ਦੇਖਭਾਲ। ਉਹਨਾਂ ਕੋਲ ਜਵਾਬਨ ਲਿਖਿਆ ਕਿ ਤੂੰ ਬਦਨ ਮੱਕਾ ਮੁਕਰਮਾ ਲੈ ਗਿਆ ਅਤੇ ਦਿਲ ਹਿੰਦੁਸਤਾਨ ਛੋੜ ਗਿਆ, ਇਸ ਨਾਲੋਂ ਤਾਂ ਬਿਹਤਰ ਹੈ ਕਿ ਤੇਰਾ ਬਦਨ ਇੱਥੇ ਰਹਿੰਦਾ ਅਤੇ ਦਿਲ ਤਾਂ ਮੱਕਾ ਮੁਕਰਮਾ ਲੱਗਾ ਰਹਿੰਦਾ, ਤੈਨੂੰ ਆਰਜ਼ੂ ਤਾਂ ਹੱਜ ਦੀ ਰਹੀ ਰਹਿੰਦੀ। ਸੋ ਹੱਜ 'ਚ ਦਿਲ ਨੂੰ ਵੀ ਨਾਲ ਲੈ ਕੇ ਜਾਓ ਔਰ ਖਲੂਸ ਦਿਲ ਨਾਲ ਹੱਜ ਔਰ ਉਮਰਾ ਕਰੋ। ਇਹ ਮੌਜੂ ਚੁੱਕੇ ਤਵੀਲ ਹੈ, ਬਾਕੀ ਇਨਸ਼ਾਅੱਲਾ ਅਗਲੀ ਮਜਲਿਸ 'ਚ। ਆਖਿਰ ਦਾਵਾਨਾ ਅਲਹਮਦੁਲਿਲਾਹ ਰੱਬਿਲ ਆਲਮੀਨ।
ਅੱਲਾਹੁ 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 ਅੱਲਾਹ ਅੱਲਾਹੁ 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 ਅੱਲਾਹ